Thank you. Oh, ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਭਾਗੀਓ ਦੂਰੋਂ ਦੂਰੋਂ ਚੱਲ ਕੇ ਕਰੋ ਗੀਤ ਧੰਦਿਆਂ ਨੂੰ ਸੰਕੋਚ ਕੇ ਸ਼ਰਧਾ ਪ੍ਰੇਮ ਭਾਵਨਾ ਲੈ ਕੇ ਜਾਗਤ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜੇ। ਆ ਕੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਕੀਰਤਨ ਗੁਰ ਇਤਿਹਾਸ ਸਰਵਣ ਕੀਤਾ। ਜਿੰਨਾ ਸਮਾਂ ਹੋਰ ਮਹਾਰਾਜ ਬਖਸ਼ਦੇ ਨੇ, ਅੱਜ ਇਸ ਪੰਡਾਲ ਦਾ ਪੰਜਵਾਂ ਸਮਾਪਤੀ ਦਾ ਦੀਵਾਨ ਹੈ। ਸਾਰੀਆਂ ਸੰਗਤਾਂ ਗੱਜ ਵੱਜ ਕੇ ਬੋਲ ਕੇ ਸ਼ਰਧਾ ਭਾਵਨਾ ਨਾਲ, ਜਿਹੜੀ ਸੰਗਤ ਬਾਅਦ ਵਿੱਚ ਆ ਰਹੀ ਹੈ, ਸ਼ਾਂਤੀ ਦੇ ਨਾਲ ਗੁਰੂ ਮਹਾਰਾਜ ਦਾ ਅਦਬ ਮੁੱਖ ਰੱਖ ਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਬੈਠਣਾ ਤੇ ਲਾਹਾ ਪ੍ਰਾਪਤ ਕਰਨਾ। ਬਹੁਤ ਵੱਡੀ ਕਿਰਪਾ ਹੋਵੇ ਉਦੋਂ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਗਰਾਂ ਨੂੰ ਗੁਰਮੁਖ ਪਿਆਰਿਆਂ ਨੂੰ ਘਰ ਵਿੱਚ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਦੇ ਨੇ। ਬਾਕੀ ਦਾਤਾਂ ਜ਼ਰੂਰੀ ਹਨ, ਜੀਵਨ ਦਾ ਨਿਰਵਾਹ ਮਾਇਆ ਗੁਜਰਾਨ ਹੈ, ਬਹੁਤ ਜ਼ਰੂਰੀ ਨੇ। ਪਰ ਮਨੁੱਖ ਦੀ ਸਮਝ ਗਿਆਨ ਇਸ ਤਲ ਤੇ ਰੁਕ ਗਿਆ ਕਿ ਆਪਣੀ ਜ਼ਰੂਰਤ ਨੂੰ ਮੰਜ਼ਿਲ ਸਮਝ ਬੈਠੇ। ਇੱਕ ਮੰਜ਼ਿਲ ਹੁੰਦੀ ਹੈ, ਇੱਕ ਲੋੜ ਹੁੰਦੀ ਹੈ ਜ਼ਰੂਰਤ। ਜ਼ਰੂਰਤ ਤੋਂ ਬਿਨਾਂ ਮੰਜ਼ਿਲ ਤੇ ਪੁੱਜਿਆ ਨਹੀਂ ਜਾ ਸਕਦਾ, ਪਰ ਜੇ ਮੰਜ਼ਿਲ ਨਾ ਆਈ ਤੇ ਲੋੜਾਂ ਵਿਅਰਥ ਗਈਆਂ। ਜ਼ਰੂਰਤ ਤੇ ਮੰਜ਼ਿਲ, ਇਹਨੂੰ ਜਟਕੀ ਭਾਸ਼ਾ ਵਿੱਚ ਸਮਝ ਲਓ, जो कणक बीजी गई है रे बूटे दी जरूरत है, पानी बूटे दी जरूरत है, गुडाई करनी बूटे दी जरूरत है। ते गुरमुख प्यारे हो मंजिल की है झाड़ निकले दाने पैदा हो। हुण दोवां दा संबंध किन्ना है, ते गुरमुख प्यारे हो सेवा तो बिना खर्च तो बिना बूटे दी जरूरत तो बिना झाड़ नहीं निकलना। पर जे झाड़ ना निकलिया वो रे पानी व्यर्थ गया। अज के आखो सतनाम, झाड़ की है वो भी तुहाडे सामने दी क्रिया है। गुरबाणी ने तो फैसला किया है आ जिहड़ी बाणी पढ़नी है ना नितनेम करना, यह क्यों शुरू किया, कीर्तन क्यों शुरू किया, कथा क्यों शुरू की। लो जे तुसी सच गल समझो इन्हां दी लोड़ नहीं सी, ये मजबूरी है मनुख दी। समझ लो गुरमत विचों एक सानू अख दती है, एक गुरमुख प्यारे वो कन दता है, फिर मत दती है समझण वास्ते। जेड़ा आदमी देख के समझ जावे उन्हूं बोलण दी लोड़ नहीं हुंदी। जेड़े बंदे नूं देख के समझ आ जावे आ चीज आ है, उन्हूं बोल के दसण दी लोड़ नहीं। जिन्हों दिखे ना उहदे वास्ते बोलना ही साधन है। अंधा बंदा उन्हूं कहना पऊगा तेरे मूहरे चिक्कड़ है भी पासे हो जा, उत्थे बोलण दी लोड़ पई। ते जेड़ा बंदा अन्ना भी होवे ते कन्ना तो भी ना सुनदा होवे उहनूं दोए गल्लां गईआं, ना तो वह देख के समझ सकदा है ना सुन के समझ सकदा है। ओनू की तरीका फिर ओनू बांह ते फड़ के ही ले जाना पैंदा है। अज के आखो सतनाम, क्योंकि अखां तो दिखदा नहीं कन्नां तो सुनदा नहीं। जे दिखदा होवे दिख जावे मूहरे चिक्कड़ है, जे सुनदा होवे आवाज दे दूगा कोई पासे हो जा भाई गिल्ला मूहरे कंडे। ये दो गल्लां उहदे कोल है नहीं, फिर ओनू गुरमुख प्यारे हो जे बचाउणा है तां ओनू बांह तों फड़ के ही पास। इत्थे वेख लो देख वरतूगी हुण, जिहनू दिखदा उहने तां जदों थाल वाले ने आउणा पहले ही हथ कर देने, कहण दी लोड़ ही नहीं। ते जिहनू दिखदा नहीं ओनू मोढे तों हिलाउण बोलना पऊगा लै भाई प्रसाद ले लै, उह कन्नां नाल सुण के हथ कर दू। पर जिन्हों ना देखे ते ना सुने उन्हों प्रसाद किवें दोंगे, उहदे तां हथ फड़ के ही जोड़ने पैणगे। अज के आखो सतनाम, उहनूं अखां तो दिखदा नहीं। इह गल्लां किसे दीआं नहीं गुरमुखो, अखां तो ना देखना कन्नां तो ना सुनना इह बोलियां ते अन्नियां नूं ना कहा करो। ये गुरु ग्रंथ साहब तो पूछ लो, अत अन्ना बोला माया तारी, अन्ना बोला माया तारी, Thank you. ਮਰਜ ਕਹਿੰਦੇ ਮਾਇਆ ਧਾਰੀ ਹੱਥ ਅੰਨਾ ਬੋਲਾ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨਹੀਂ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜਨਸ। ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨੀ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿੱਚ? ਇਹ ਸਰੀਰ ਮਾਇਆ ਹੈ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕੇ ਆਖੋ ਕਰੋੜਪਤੀ ਨੂੰ, ਬਿਜਨਸਮੈਨ ਨੂੰ ਮਾਇਆ ਧਾਰੀ ਨਹੀਂ ਕਿਹਾ, ਕਿਉਂਕਿ ਕਰੋੜਾਂ ਬਿਜਨਸਮੈਨ ਇਕੱਠੇ ਕਰ ਲਓ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲਓ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕੇ ਆਖੋ ਸਤਨਾਮ। ਜਿਹਦੇ ਕੋਲ ਸਭ ਤੋਂ ਮੌਲਕ ਮਨੁੱਖ ਦੇਈ, ਉਹਦੇ ਵਰਗਾ ਅਮੀਰੇ ਨੀ ਕੋਈ ਦੁਨੀਆਂ ਵਿੱਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨੀ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨੀ ਪੈਦਾ ਕਰ ਸਕਦੀ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦਾ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨਹੀਂ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ, ਇਹਨੇ ਅੱਜ ਦੁਨੀਆਂ ਅੰਨੀ ਕੀਤੀ ਹੋਈ ਹੈ। ਗੁਰਮੁਖ ਪਿਆਰੇ ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ? ਅੰਨੀ ਦੁਨੀਆਂ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿੱਚ। ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਰਜ ਕਹਿੰਦੇ ਅੰਦੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਜਿਹਨਾਂ ਨੂੰ ਰੱਬ ਨੇ ਅੱਖਾਂ ਨੀ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨੀ ਕਹਿਣਾ, ਅੰਨੇ ਉਹਨਾਂ ਨੂੰ ਕਹੋ ਜਿਹਨਾਂ ਨੂੰ ਖਸਮ ਮਾਲਕ ਨੀ ਦੇਖਦਾ। ਆਖੋ ਸਤ ਜੇ ਖਸਮੋ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ। ਕਣ ਕਣ ਵਿੱਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੇ। ਅੰਨੇ ਦੁੱਖ ਨਾ ਮਨਾਇਓ, ਮੈਂ ਤੁਹਾਡੇ ਵਿੱਚੋਂ ਹੀ ਹਾਂ। ਕਿਤੇ ਐਂ ਕਹੋ ਵੀ ਪਤਾ ਨੀ ਇਹ ਕੌਣ ਹੈ, ਇੱਕੋ ਹੈ ਆਪਾਂ। ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾਹ ਵਰਤਾ ਦਿੰਦਾ, ਕੋਈ ਛਕ ਲੈਂਦਾ ਹੈ। ਖੁਸ਼ ਸਤਨਾਮ ਹੁੰਦੇ ਇੱਕ ਜਿਹੀਆਂ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੈ। ਬਸ ਇੱਕੋ ਗੱਲ ਵਿੱਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿੱਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿੱਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾਮ। ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿੱਚ ਹੋ ਰਿਹਾ ਹੈ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਸ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ। ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਗ ਤੇ ਵੇਖਦਾ ਤੂੰ, ਟੈਲੀਵਿਜ਼ਨ ਵਿੱਚ ਫਿਲਮਾਂ ਵੇਖਦੇ, ਤੇ ਅੰਨਾ ਨੀ ਫਿਰ ਹੋਰ ਕੌਣ ਹੈ? ਗੁਰਸਿੱਖ ਪਿਆ, ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਾਵਾਂ ਜਾਂ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਜਿੰਨ ਕਿਹਾ, ਰਾਕਸ ਕਿਹਾ, ਖੁਸ਼ ਸਤਨਾਮ, ਕਲਯੁਗ ਅੰਦਰ ਅਵਤਾਰ ਹੋਊਗਾ, ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ, ਧੀ ਜਨੂਰੀ, ਇੱਥੇ ਜਿਹੜਾ ਆਪ ਰਾਕਸ਼ਬਦ ਦੇਵਤੇ ਥੋੜੇ ਜੰਮਣੇ। ਗਾਂ ਮਹਾਰਾਜ ਕਹਿੰਦੇ ਪੁੱਤ ਧੀ ਵੀ ਹੋ ਜੀ। ਤੇ ਹੋਰ ਹੁਣ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਨਾਮ ਹੈ ਇਸਤਰੀ ਦਾ, ਇਸਤਰੀ ਤੋਂ ਇੱਥੇ ਇਸਤਰੀ ਅਰਥ ਨਹੀਂ ਲੈਣਾ, ਇਸਤਰੀ ਤੋਂ ਲੈਣਾ ਅਰਥ ਰੂਪ ਸੁੰਦਰਤਾ, ਕਾਮ ਵਾਸ਼ਨਾ, ਉਹ ਅੱਜ ਸਾਰਿਆਂ ਤੇ ਹਕੂਮਤ ਕਰ ਰਹੀ ਹੈ। ਅੱਜ ਕੇ ਆਖੋ ਸਤਨਾਮ, ਇਹ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅੱਖਾਂ ਵਿੱਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ ਤੇ ਕੰਨਾਂ ਵਿੱਚ ਬੋਲੇ ਕਾਹਤੋਂ ਹੋਏ ਹੋਏ ਹੈ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਉਹਨੂੰ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ ਹੈ? ਗੁਰਮੁਖ ਪਿਆਰਿਓ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼ ਹੈ, ਜੋ ਜੱਗ ਤੋਂ ਪਹਿਲਾਂ ਵੀ ਇੱਥੇ, ਜੱਗ ਦੇ ਹੁੰਦਿਆਂ ਵੀ ਇੱਥੇ, ਜਦੋਂ ਜੱਗ ਨੇ ਨਹੀਂ ਹੋਣਾ ਫੇਰ ਇੱਥੇ। ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ, ਨਾ ਬਾਢ ਹੈ ਨਾ ਘਾਟ ਹੈ, ਨਾ ਬਾਢ ਘਾਟ ਹੋ। ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸਮਿੰਟ ਹੈ ਨਾ ਜਿਹਦੀ ਸ਼ੋਰਟੇਜ ਆ ਗਈ। ਗੁਰਮੁਖ ਪਿਆਰਿਓ, ਕਾਲ ਨਹੀਂ ਪਿਆ, ਸੱਚ ਕਾਲ ਕੂੜ ਵਰਤਿਆ। ਇਹਦੇ ਜਦ ਬਾਣੀ ਵਿੱਚ ਅਰਥ ਕਰਨੇ ਤੁਕਦੇ ਤਾਂ ਵਰਤਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਵਰਤਿਆ ਸ਼ਬਦ ਤੋਂ ਤਾਂ ਅਰਥ ਹੋਣਗੇ। ਦੇ ਹੁਣ ਵਰਤਿਆ ਸ਼ਬਦ ਦੇ ਅਰਥ ਤੁਸੀਂ ਕੋਈ ਭੁੱਲੇ ਵੇ ਤਾਂ ਨਹੀਂ ਹੈਗੇ, ਭੁਲੇਖਾ ਹੀ ਹੈ। 36 ਵਾਰ ਤੁਸੀਂ ਦਿਨ ਚ ਕਹਿੰਦੇ ਹੋ ਚਾਹ ਵਰਤ ਲਓ, ਦੁੱਧ ਵਰਤ ਲਓ, ਪਾਣੀ ਵਰਤਾ ਦਿਓ, ਵਰਤਿਆ ਕਹਿਣਗੇ ਲੰਗਰ ਵਰਤ ਗਿਆ, ਅਜੇ ਲੰਗਰ ਵਰਤਣਾ ਹੈ। ਇਹ ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? 2 ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾਂ ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾਂ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ 1-1 ਮੰਜੇ ਪਰ 3-3 ਪਈਆਂ ਅਜਖੇ ਆਖੋ ਸਤਨਾਮ, ਸਮਝਣਾ। ਪਰ 3 ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾਂ ਨਹੀਂ, ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ, ਨਹੀਂ ਤੁਹਾਡੇ ਘਰਾਂ ਚ ਤੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ। ਅਜਖੇ ਆਖੋ ਸਤਨਾਮ, ਬੇਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿਕੀਆਂ ਰਹੋ, ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ, ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਆਖੋ ਸੱਚ ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜੰਮੇ ਹੀ ਕੌਣ? ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ, ਆਦ ਸੱਚ ਵਾਹਿਗੁਰੂ ਜੁਗਾਦ ਸੱਚ, ਆਦ ਸੱਚ ਵਾਹਿਗੁਰੂ ਜੁਗਾਦ ਸੱਚ, ਵਾਹਿਗੁਰੂ Thank you. ਸੱਚੀ ਚੀਜ਼ ਵਰਤੇ। ਕਾਲ ਨਹੀਂ ਕਹਿਣਾ, ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ। ਇੱਥੇ ਗੁਰਮੁਖ ਪਿਆਰੇ ਕੌਣ ਸੁਣਦਾ ਸੱਚ? ਤੇ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨਹੀਂ ਸੁਣਦੇ, ਜਿਹੜੇ ਭਾਈ ਧਰਮ ਦਾ ਮਾਰਗ ਨਹੀਂ ਵੇਖਦੇ, ਦ੍ਰਿਸ਼ਟੀ ਚ ਆਉਂਦਾ ਨਹੀਂ ਰੱਬ ਉਹਨਾਂ ਨੂੰ, ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਇਹ ਆਪਣੇ ਖਾਤਰ ਹੈ ਭਾਈ। ਮਹਾਰਾਜ ਕਹਿੰਦੇ ਜਿਹਨੇ ਸ਼ਬਦ, ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ, ਦੂਸਰੇ ਸ਼ਬਦ ਦਾ ਅਰਥ ਸੋਧੁਨ ਆਵਾਜ਼। ਸ਼ਬਦ ਹੀ ਵਾਹਿਗੁਰੂ ਹੈ, ਵਾਹਿਗੁਰੂ ਹੀ ਆਵਾਜ਼ ਹੈ, ਧੁਨ ਹੈ। ਜਿਹੜੇ ਵੇਖਦੇ ਨੀ ਕਣ ਕਣ ਵਿੱਚ ਰਮਿਆ ਹੋਇਆ ਵਾਹਿਗੁਰੂ, ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼, ਮਹਾਰਾਜ ਕਹਿੰਦੇ ਅੰਨੇ ਬੋਲੇ। ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ, ਕੰਨਾਂ ਤੇ ਨਾ ਸੁਣੇ, ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਲੈ ਕਾਹਨੂੰ ਬੇਚਾਰਾ ਜਗ ਤੇ ਆਇਆ ਹੈ, ਅੱਜ ਕੇ ਆਖੋ ਸਤਿ। ਇਹ ਤਾਂ ਜਿਹੇ ਜਿਹਾ ਆਇਆ ਜਿਹੇ ਜਿਹਾ ਨਾ ਆਇਆ, ਉਹਨੂੰ ਦੇਖ ਕੇ ਕਹਿ ਦੀ ਦੇ। ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ। ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ, ਵਾਹਿਗੁਰੂ ਸੰਗਤ ਦੇ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਸ਼ਬਦ ਸੁਣਿਆ ਨੀ, ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰਾ ਹੋਏ ਇੱਥੇ ਆਈ ਕਾਹਨੂੰ ਹੈ, ਅੱਜ ਕੇ ਆਖੋ ਸਤਿ। ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ, ਕਿਉਂਕਿ ਕੱਲ ਨੂੰ ਨੀ ਕਹਾਉਣਾ। ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ, ਹੁਣ ਅੱਜ ਤਾਂ ਪਿਛਲਾ ਦੁਆਨਾ ਅੱਜ ਤਾਂ ਕਹਿ ਦੋ, ਕਹਿ ਦਿਆ ਕਰੋ ਸਤਨਾਮ। ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ, ਸੱਚ ਸੁਣਦੇ ਨੀ, ਅੰਨੇ ਤੇ ਬੋਲੇ, ਪਤਾ ਨੀ ਉਹੀ ਕੰਮ ਪਸੰਦ ਹੈ। ਅੱਜ ਕੇ ਆਖੋ ਸਤਿ, ਮਰਜ਼ੀ ਹੁੰਦੀ ਆ ਅਗਲੇ ਦੀ, ਮਰਜ਼ੀ ਹੁੰਦੀ ਆ ਆਪੋ ਆਪਣੀ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਤੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ। ਮਹਾਰਾਜ ਕਹਿੰਦੇ ਆਈ ਕਿਵੇਂ, ਮਾਇਆ ਧਾਰੀ ਅਤ ਅੰਨਾ ਬੋਲਾ। ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ, ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ, ਸੱਚ ਸੁਣਨ ਤੋਂ ਬੋਲੇ ਹੋ ਗਏ, ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ। ਬਹੁਤ ਪਰਖ ਕੀਤੀ ਜੱਗ ਦੀ, ਇਹ ਕਣਕ ਕਹੀ ਜੀ ਹੈ, ਟਰੈਕਟਰ ਕਿਹੋ ਜਿਹਾ ਹੈ, ਇਹਦੀ ਪੱਗ ਕਹੀ ਜੀ ਬੰਨੀ ਵੀ ਹੈ, ਤੁਰਦਾ ਕਿਵੇਂ ਹੈ, ਇਹਦੇ ਕੱਪੜੇ ਕਿਹੋ ਜਿਹੇ ਪਾਏ ਹੋਣੇ। ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ। ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ, ਇਹ ਕੋਈ ਐਵੀਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ। ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ। ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ, ਚਲੋ ਵੀ ਚੱਲੀਏ, ਸੰਤ ਕਿਹੜੀ ਕਹਾਣੀ ਸੁਣਾਉਣਗੇ, ਕਿਹੜੀਆਂ ਕੁ ਧਾਰਨਾ ਪੜਨਗੇ, ਅੱਜ ਕਿੰਨੇ ਕੁ ਚਿਮਟੇ ਖੜਕਣਗੇ, ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ, ਅੱਜ ਕੇ ਖੁਸ਼ ਸਾਹਿਬ। ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ, ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ, ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ, ਕੀ ਵੇਖਦੇ ਉੱਥੇ ਜਾ ਕੇ, ਬੜਾ ਵੱਡਾ ਹਾਲ ਬਣਿਆ ਵੇ, ਬੜਾ ਸ਼ੰਖ ਮਰਮਰ ਲੱਗਿਆ ਵੇ, 6 ਮੰਜ਼ਿਲਾ ਬਣ ਗਿਆ, ਸਿਉਣਾ ਚੜਿਆ ਵੇ। ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ, ਗੁਰਦੁਆਰੇ ਸਗੋਂ ਪਾਉਣ ਲੱਗ ਪਏ, ਅੱਜ ਕੇ ਆਖੋ ਸਤਨਾਮ। ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ, ਗੁਰੂ ਤੋਂ ਉੱਥੇ ਦੇ ਪੱਥਰ ਲੱਗੇ ਹੋਏ ਦੇਖਦੇ ਨੇ, ਉੱਥੇ ਦਾ ਸੰਗਮਰਮਰ ਦੇਖ, ਉਹਦੀ ਉਚਾਈ ਦੇਖਦੇ ਹਾਂ ਕਿੰਨੀ ਕੁ, ਉਹਦੀਆਂ ਮੰਜ਼ਿਲਾਂ ਗਿਣ ਕੇ ਗੁਰਦੁਆਰੇ ਦੀਆਂ ਕਿੰਨੀਆਂ, ਇੱਥੇ ਸਿਉਣਾ ਕਿੰਨਾ ਲੱਗਿਆ ਵਾ, ਹਾਲ ਕਿੰਨਾ ਵੱਡਾ ਬਣਿਆ ਵਾ। ਓ ਵਾਹ ਸਿੱਖੋ, ਪੱਥਰ ਤੇ ਸਿਵਨਾ ਦੇਖਣ ਗੁਰਦੁਆਰਿਆਂ ਚ ਜਾਣਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿੱਚ ਆ। ਜੇ ਪੱਥਰਾਂ ਤੇ ਹੀ ਗੁਰਦੁਆਰਿਆਂ ਦੀ ਮਹੱਤਤਾ ਆ ਗਈ, ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ, ਤੁਸੀਂ ਹੈਰਾਨ ਹੋਵੋਗੇ, ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਈਏ ਦੀ, ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ, ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ, ਅੱਜ ਕੇ ਆਖੋ ਸਤਿ ਨਾਮ। ਹੈਰਾਨ ਕਰਨ ਵਾਲੀ ਗੱਲ ਹੈ, 7.5 ਕਰੋੜ ਦੀ ਇੱਕ ਕੋਠੀ, ਨਾਲੇ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨਹੀਂ ਹੈਗੀ। ਤੇ ਇਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ, ਤਾਂ ਹੀ ਉਹ ਸੰਗਰੂਰ ਦਾ ਇੱਕ ਆਉਂਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਉਹ ਅਕਾਲੀ ਕਵੀ ਜਥੇਦਾਰ, ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ, ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ। ਹਰ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ, ਮੇਰੇ ਦੇਖਣ ਦੀ ਗੱਲ ਹੈ। ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿੱਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨੀਚੇ ਚੱਬਦੇ, ਬੀੜੀਆਂ ਨੀਚੇ ਪੀਂਦੇ, ਦਾੜੀਆਂ ਨੀਚੇ ਵੱਢਦੇ, ਤੇ ਭਾਈ ਨੂੰ ਭਾਈ ਨਹੀਂ ਤਾਂ ਵੱਢਦਾ ਖੁਸ਼। ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ, ਅੱਜ ਜਿਵੇਂ ਸਾਡਾ ਅਮਲਾ ਪਹਿਲਾ ਵਧਿਆ ਨਾ, ਬਸ ਇੰਨੀ ਗੱਲ ਕਰ ਲਓ, ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ, ਅਜਕੇ ਖੁਸ਼। ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ, ਹੱਥ ਬੰਨਦੇ ਫਿਰਦੇ ਡਾਕਟਰ, ਚਾਹੁੰਦੇ ਮਨ ਵੀ ਦੀ ਤਾਂ ਗੱਲ ਛੱਡੋ, ਅੰਮ੍ਰਿਤਸਰ ਦੀ CMC PGI ਦਿੱਲੀ ਦਾ ਮੈਡੀਕਲ ਇੰਸਟੀਟਿਊਸ਼ਨ, ਉਹ ਵੀ ਹੱਥ ਬੰਨਦੇ, ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਬਿਮਾਰੀ ਹੈ, ਅਜਿਹੇ ਖੁਸ਼ ਸਦਨਾ। ਉਹ ਕਹਿੰਦੇ ਪਹਿਲੀ ਲੈ ਜਾਓ, ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਪੈਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਫੁਲ ਪਈ ਸਭ ਸੇਵਾ। ਕਰੀ ਜਾਓ ਮਨ ਸਮਝਾ ਲਓਗੇ, ਪਰ ਬੜਾ ਨਿਫੁਲ ਪਈ ਇੱਕ ਅੱਧੀ ਨੀ ਸਭ ਸੇਵਾ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ ਹੈ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ, ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ, ਲਿਖ ਦੂਗਾ ਕੈਪਸੂਲ ਸਿਰਫ 300 ਰੁਪਏ ਦੀ ਦਵਾਈ। ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਗਿਆ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਟ ਦੇ ਚੋਲੇ, ਬਹੁਤ ਕੰਮ ਚੱਲਦਾ, ਪਰ ਪਰਹੇਜ਼ ਹੈ ਨੀ, ਬੇਕਾਰ ਛੱਡੇ ਨੀ। ਗਲਾਈਕੋਟੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ। PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ, ਬੰਗਲੌਰ ਚਲੇ ਜਾਈ, 3 ਲੱਖ ਰੁਪਇਆ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ, ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ, ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ। ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦੋ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ, ਇਫਕੋ ਦਾ ਡਾਇਆ ਲਿਆਇਓ, ਯੂਰੀਆ ਵੀ ਬੜਾ ਸੋਹਣਾ ਲਿਆ, ਮੋਟਰ ਵੀ ਲੱਗੀ ਹੋਈ ਹੈ, ਟਰੈਕਟਰ ਵੀ ਫੋੜ ਖੜੇ, ਝਾੜ ਨਹੀਂ ਨਿਕਲਣਾ ਜਦ ਤੱਕ ਖੇਤ ਸ਼ੁੱਧ ਨਹੀਂ ਹੋਊਗਾ, ਜਿੰਨਾ ਮਰਜ਼ੀ ਕੀਮਤੀ ਰਹੇ ਪਾ ਲੇ। ਹੁਣ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਪਣੇ ਖਾਤਰ, ਮਹਾਰਜ ਕਹਿੰਦੇ ਧਰਤ ਕਾਇਆ ਸਾਧਕ ਵਿੱਚ ਦੇ ਕਰਤਾ ਵੀ ਉਹ। ਤੁਸੀਂ ਜੀਰੀਆਂ ਵੱਢੀਆਂ ਹੁਣ, ਉਧਰ ਤਾਂ ਕੰਬਾਈਨ ਜੀਰੀ ਵੱਢ ਕੇ ਨਿਕਲੇ ਖੇਤ ਚੋਂ, ਉਧਰ ਮੇਰੇ ਵਰਗਾ ਡਰਿੱਲ ਪਾਈ ਫਿਰੇ ਵੀ ਕਣਕ ਕੇਰਨੀ ਹੈ, ਕੇਰ ਹੋ ਜੂ। ਉੱਥੇ ਗੋਡੇ ਗੋਡੇ ਤੇ ਜਾੜੇ ਖੜੇ ਜੀਰੀ ਦੇ, ਖੰਗਰ ਖੇਤ ਹੋਇਆ ਪਿਆ, ਤੇ ਤੂੰ ਬਈ ਉੱਥੇ ਕਲਿਆਣ ਦਾ ਬੀਜ ਚੱਕੀ ਫਿਰਦਾ ਵੀ ਯੂਨੀਵਰਸਿਟੀ ਤੇ ਲਿਆਂਦਾ, ਕੀ ਕਰੂਗੀ ਡਰਿੱਲ? ਓਏ ਆਪਣੇ ਸਰੀਰ ਖੇਤ ਨੂੰ ਵੇਖਿਆ ਕਰੋ, ਇਹ ਤਾਂ ਵਿਸ਼ੇ ਵਿਕਾਰਾਂ ਦੇ ਜਾੜਿਆਂ ਨਾਲ ਭਰਿਆ ਪਿਆ, ਤੇ ਨਾਮਦਾਨ ਦਾ ਵਿੱਚ ਬੀਜ ਬੀਜਣ ਡਏ ਹੋ, ਨਹੀਂ ਜੰਮਣਾ ਜਦ ਤੱਕ ਖੇਤ ਨਹੀਂ ਕਮਾਹੂ। ਪਹਿਲਾਂ ਧਰਤੀ ਨੂੰ ਸਵਾਰੋ ਫੇਰ ਬੀਜ ਬੀਜ। ਆ ਦੇਖੇ ਤੇ ਸੜਕ ਤੇ ਜਾਂਦੇ ਨੇ, ਜਿਹੜਾ ਜੱਟ ਖੇਤ ਨੂੰ ਕਮਾ ਲਵੇ ਨਾ, ਬੀਜ ਦੇਵੇ ਕਮਾ ਕੇ ਕਣਕ, ਜਦ ਯੂਰੀਆ ਪਾਉਣ ਜਾਂਦਾ ਨਾ, ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ ਕਿਤੇ, ਜੇ ਕਮਾਈ ਹੋਈ ਵੀ ਹੈ ਖੇਤ ਦੀ, ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ। ਮੇਰੇ ਵਰਗੇ ਜਿਹੜੇ ਊਈ ਛਿੱਟਾ ਦੇ ਦਿੰਦੇ, ਉੱਥੇ ਨੂੰ ਚਾਹੇ ਟਰੈਕਟਰ ਲੰਘਾਰੋ, ਬੂਟਾ ਹੀ ਨਹੀਂ ਲੱਜਦਾ ਅੱਜ ਖੇਤ ਖੁਸ਼। ਉਹ ਏਦਾਂ ਬੂਟੇ ਜੰਮਣਗੇ ਵੀ ਆ ਜਾਏ, ਚੱਪਲੀ ਮਾਰ ਕੇ ਬੈਠਣਾ, ਪ੍ਰਸ਼ਾਦਾ ਵੀ ਵਿੱਚੇ ਛੱਕ ਲਈ, ਇੱਥੇ ਤੈਨੂੰ ਜਗ੍ਹਾ ਦਿੰਦੇ ਹਾਂ। ਆਹੀ ਕੰਮ ਆਪਣੇ ਤਨ ਰੂਪੀ ਖੇਤ ਸਵਾਰਿਆ ਨਹੀਂ, ਤੇ ਨਾਮਦਾਨ ਦੇ ਬੀਜ ਕੇਰਨ ਡਏ ਹੋ ਵਿੱਚ। ਜੇ ਨਾਮਦਾਨ ਦਾ ਬੀਜ ਬੀਜਣੇ ਤਾਂ ਗੁਰੂ ਨਾਨਕ ਦਾ ਫਾਰਮੂਲਾ ਯਾਦ ਰੱਖੋ, ਪਹਿਲਾਂ ਮਨ ਨੂੰ ਕਿਸਾਨ ਬਣਾਓ, ਹਾਲੀ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਕੋਈ ਬੀਜ ਪਾਣੀ ਤੇ ਬਿਨਾਂ ਨਹੀਂ ਜੰਮ ਸਕਦਾ। ਤੂੰ ਮੁਸ਼ਕਤ ਮਿਹਨਤ ਦਾ ਪਾਣੀ ਕਿਹੜਾ, ਸਮਾਂ ਕੱਢ ਚੌਂਕੜਾ ਮਾਰ, ਕੋਈ ਮਿਹਨਤ ਕਰਨੀ ਪਊ, ਭਜਨ ਐਵੇਂ ਹੋ ਜੂਗਾ। ਹੁਣ ਤਾਂ ਮਿਹਨਤ ਕਰਨੀ ਪਈ ਨਹੀਂ ਕਿਉਂਕਿ ਸਾਇੰਸ ਦਾ ਯੁੱਗ ਹੈ, ਹੁਣ ਤਾਂ ਬਸ ਜੇ ਕੋਈ ਪਾਠ ਕਰਦਾ ਵੀ ਹੈ ਤੁਹਾਡੇ ਚੋਂ ਜਾਂ ਮੇਰੇ ਵਰਗਾ ਵੀ, ਆਦੋਂ ਪੜ੍ਹਿਆ ਅੰਤੋਂ ਪੜ੍ਹਿਆ ਤੇ ਵਿੱਚੋਂ ਵਿੱਚੋਂ ਦਰਸ਼ਨ ਕਰਿਆ, ਖੇਆ ਖੁਸ਼ ਸਤਨਾਮ ਹੋ ਗਿਆ ਨਿਤਨੇ, ਬਸ ਆ ਸ਼ੁਰੂ ਹੁੰਦਾ ਆ ਭੁੱਖ ਪੈ ਜਾਂਦਾ। ਆ ਜਪਜੀ ਸਾਹਿਬ ਦਾ ਤੇ ਇੱਕ ਨਵੇਂ ਕੰਮ ਛੇੜ ਲਿਆ ਸਿੱਖਾਂ ਨੇ, ਨਵੇਂ ਗੁਸਲਖਾਨੇ ਦੇ ਵਿੱਚੇ ਸ਼ੁਰੂ ਤੇ ਵਿੱਚੇ ਸਮਾਪਤ, ਆ ਨਵੀਂ ਟਕਸਾਲ ਜੰਮੀ ਹੈ ਜਪਜੀ ਸਾਹਿਬ ਦੀ। ਜੇ ਗੁਸਲਖਾਨੇ ਨਹਾਉਣ ਨੂੰ ਫੜਦੇ ਨਾ, ਗੜਬੀ ਪਾਉਂਦਾ ਮੂੰਹ ਪਰ ਨਾਲੇ ਲਕਸ ਮਲੀ ਜਾਂਦਾ, ਨਾਲੇ ਸਾਚਾ ਸਾਹਿਬ ਸੱਚ ਨਾ ਟੇਲ ਮਰੀ ਜਾਊ ਤੇ ਸੱਚਖੰਡ ਵਸੇ ਨਿਰੰਕਾਰ ਤੇ ਪੁੱਜ ਗਿਆ। ਬਸ ਜਦ ਕਛਿਹਰਾ ਤੌਲੀਆ ਸਾਫ ਕੀਤਾ ਤੇ ਪਾਵਣ ਗੁਰੂ ਪਾਵਣੀ ਪਿਤਾ ਅੰਦਰੇ ਹੋ ਗਿਆ। ਵਾਹ ਸਿੱਖੋ, ਜਪਜੀ ਸਾਹਿਬ ਗੁਸਲਖਾਨੇ ਚ ਪੜ੍ਹਨ ਨੂੰ ਬਣੀ ਹੈ। ਗੁਸਲਖਾਨਾ ਗੰਧ ਸਾਫ ਕਰਨ ਵਾਸਤੇ ਹੁੰਦਾ, ਸਰੀਰ ਦੀ ਮਹਿਲ ਤਾਰਨ ਵਾਸਤੇ ਲੈਬ ਚ ਬਣੀਆਂ ਨੇ, ਸੀਟਾਂ ਬਣੀਆਂ ਨੇ, ਤੇ ਤੂੰ ਉੱਥੇ ਆਦ ਪੈਣੀ ਜਪਜੀ ਸਾਹਿਬ ਛੇੜੀ ਬੈਠਾ। ਨਿਬੇੜਨਾ ਕੰਮ ਵੀ ਇਸ਼ਨਾਨ ਦਾ ਵੀ ਨਿਬੜ ਜਾਵੇ, ਜਪਜੀ ਸਾਹਿਬ ਵੀ ਨਿਬੜ ਜਾਵੇ। ਵਾਹ ਸਿੱਖੋ, ਕਿਉਂ ਕਰਮ ਕਾਂਡੀ ਬਣ ਗਏ ਵਿਪਰਨ ਕੀ ਰੀਤ। 15 ਮਿੰਟ ਸਿੱਖ ਕੋਲ ਜਪਜੀ ਸਾਹਿਬ ਪੜ੍ਹਨ ਨੂੰ ਨਹੀਂ ਹੈ, ਸ਼ਾਂਤੀ ਮਿਲ ਜਾਵੇ, ਆਨੰਦ ਆ ਜਾਵੇ, ਘਰ ਵਿੱਚ ਚੜ੍ਹਦੀ ਕਲਾ ਹੋ ਜਾਵੇ। 15 ਮਿੰਟ ਗੁਰੂ ਖਤ ਨਹੀਂ, ਉਹ ਵੀ ਕਹਿੰਦਾ ਗੁਸਲਖਾਨੇ ਚ ਨਿਬੇੜੋ। ਤੇ ਗੁਰਸਿੱਖ ਪਿਆਰਿਓ, ਮਹਾਰਾਜ ਕਹਿੰਦੇ ਸ਼ਰਮ ਪਾਣੀ, ਕੁਝ ਮਿਹਨਤ ਕਰ, ਭਜਨ ਰੂਪੀ ਪਾਣੀ ਪਾ, ਮਿਹਨਤ ਦਾ ਪਾਣੀ ਪਾ, ਮਨ ਨੂੰ ਬੜਾ ਕਿਸਾਨ। ਤੇ ਖੇਤ ਕਿਹੜਾ? ਤਨ ਖੇਤ, ਇਹ ਤੇਰਾ ਸਰੀਰ ਖੇਤ ਹੈ, ਇਹ ਤਨ ਇਹੀ ਹੈ ਜਿਹੜੀ, ਇਹੀ ਧਰਤੀ ਹੈ ਤੇਰੀ, ਹੋਰ ਨੀ। ਆ ਜਿੱਥੇ ਹੁਣ ਇੰਤਕਾਲ ਜਮਾਬੰਦੀ ਦੀਆਂ ਚੱਕੀ ਫਿਰਦੇ ਹੋ ਨਾ ਨਕਲਾਂ, ਇਹ ਤਾਂ ਆਪਾਂ ਤੋਂ ਪਹਿਲਾਂ ਬਾਪੂ ਵੀ ਚੱਕੀ ਫਿਰਦਾ ਤਾ, ਉਹ ਤਾਂ ਆਪਾਂ ਤੋਂ ਪਹਿਲਾਂ ਚੱਕੀ ਫਿਰਦਾ ਤਾ, ਸਾਡੇ ਮੁੰਡਿਆਂ ਨੇ ਸਾਡੇ ਹੁੰਦੇ ਹੀ ਚੱਕ ਲੈਣੀ ਹੈ। ਖੁਸ਼ ਬਹੁਤੇ ਸਿਆਣੇ ਹੋ ਗਏ, ਬਾਪੂ ਤੋਂ ਪਹਿਲਾਂ ਹੀ ਗੂਠਾ ਲਵਾ ਲੈਣੇ ਵੀ ਪਹਿਲਾਂ ਹੀ। ਰਾਮ ਕਰ, ਤੂੰ ਹੁਣ ਬਥੇਰੀਆਂ ਨਕਲਾਂ ਤੇ ਤਰਾਲੀਆਂ, ਹੁਣ ਸਾਨੂੰ ਦੇ ਜਾ ਬਤਰੀ ਤਰਾਈ, ਪਹਿਲਾਂ ਹੀ ਬਾਪੂ ਨੂੰ ਕਹਿ ਦਿੰਦੇ ਵੀ ਲਾ ਦੇ ਗੂਠਾ ਬਸ। ਇਹ ਬਹੁਤ ਆਪਣੀ ਵੇਖ ਤੇਰੀ ਧਰਤੀ ਹੈ ਤੇਰਾ ਸਰੀਰ ਇਹਦੇ ਵਿੱਚ ਬੀਜਣਾ ਤੂੰ ਕਰਮ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ ਇਹ ਜਿਹੜਾ ਤੇਰਾ ਸਰੀਰ ਹੈ ਭਾਈ ਇਹਦੇ ਵਿੱਚ ਕਰਮ ਰੂਪੀ ਬੀਜ ਬੀਜਣੇ ਤੇ ਇਹ ਤਨ ਰੂਪੀ ਧਰਤੀ ਤੇ ਮਹਾਰਾਜ ਕਹਿੰਦੇ ਜਿਹਾ ਕੋ ਬੀਜੇ ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ ਜੇ ਇੱਕ ਫਸਲ ਲੋਟ ਨਾ ਜੰਮੇ ਥੱਲ ਕੇ ਦੂਈ ਬੀਜ ਦੇਗਾ ਆ ਪਿੱਛੇ ਦੇ ਦੇਖ ਲਓ ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ ਜੀੜੀਆਂ ਨੇ ਬਦਲਤੀਆਂ ਕਹਿੰਦੇ ਹੁਣ ਇੱਖੇ ਬੀਜਣੇ ਇਹ ਤੈਨੂੰ ਅਧਿਕਾਰ ਹੈ ਜਿਸ ਮਰਜ਼ੀ ਖੇਤ ਵਿੱਚ ਇੱਖ ਬੀਜ ਲੈ ਜੀਰੀ ਬੀਜ ਲੈ ਕਣਕ ਬੀਜ ਲੈ ਕੀਨੂ ਲਾ ਲੈ ਬਰਸੀਨ ਬੀਜ ਲੈ ਤੈਨੂੰ ਅਧਿਕਾਰ ਹੈ ਨਾ ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿੱਚ ਵੀ ਤੈਨੂੰ ਅਧਿਕਾਰ ਹੈ ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ ਅੱਜ ਕੇ ਅਖੋਲ ਸਾਹਿਬ ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇਤੀ ਪੂਰੀ ਚਾਹੇ ਇਹਦੇ ਵਿੱਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ ਉਹ ਤੁਹਾਡੀ ਮਰਜ਼ੀ ਆਪਣੇ ਖੇਤ ਵਿੱਚ ਚਾਹੇ ਕਿੱਕਰਾਂ ਬੀਜ ਲਓ ਚਾਹੇ ਕਿਹਨੂੰ ਲਾ ਲਓ ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ ਕੰਡਿਆਂ ਦੇ ਬੀਜ ਪਰ ਦੁੱਖ ਕਦੋਂ ਹੁੰਦਾ ਕਿੱਕਰਾਂ ਦੇ ਬੀਜ ਬੀਜ ਕੇ ਤੇ ਗੁਰਦੁਆਰੇ 11 ਰੁਪਏ ਦੀ ਪਰਚੀ ਕਟਾਉਂਦੇ ਇਹਨਾਂ ਨੂੰ ਸੇਬ ਲਾ ਦੀ ਦੁੱਖ ਤਾਂ ਇਸ ਗੱਲ ਬੀਜ ਕੇ ਆਏ ਕਿੱਕਰਾਂ ਕਹਿੰਦੇ ਸੱਚੇ ਪਾਤਸ਼ਾਹ ਕਿ ਅਮਰੂਦ ਬੜੇ ਮਹਿੰਗੇ ਇਹਨਾਂ ਨੂੰ ਅਮਰੂਦ ਲਾ ਦੇ ਤੁੱਕਿਆਂ ਦੀ ਜਗ੍ਹਾ ਤਾਂ ਹੀ ਤਾਂ ਕਹਿਣਾ ਪਿਆ ਨਾ ਬਾਣੀ ਨੂੰ ਕਿੱਥੋਂ ਪਾਰਦਾ ਅੰਗੂਰੀ ਸਲੋਕ ਵਿੱਚ ਵੀ ਇਹ ਆਖਿਆ ਕਿ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਓ ਪਰ ਸੰਸਾਰ ਦੇ ਲੋਕੋ ਇਨਸਾਫ ਤਾਂ ਦੇਖੋ ਤੁਹਾਡਾ ਕੀ ਹੈ ਜੋ ਜੀ ਹੋਏ ਸੋ ਗਵੈ ਕਣਕ ਦੇ ਬੀਜ ਬੀਜੇ ਤੇ ਤੁਸੀਂ ਕਹੋ ਵੀ ਜੌਂ ਦਾ ਬੂਟਾ ਜੰਮੇ ਜੌਂ ਦਾ ਬੀਜ ਬੀਜ ਕੇ ਤੇ ਬਾਹਰ ਬੈਠੇ ਸੋਚੋ ਇਹ ਤੋਂ ਕਣਕ ਜੰਮੂਗੀ ਜੋ ਜੀ ਜਿਹੜਾ ਬੀਜ ਹੋਊ ਉਹੀ ਉਗਣੇ ਜੇ ਤੂੰ ਬੀਜ ਕੇ ਆਵੇਂ ਤੁੱਕੇ ਕਿੱਕਰ
ਤੇ ਚਾਹੁੰਦੇ ਦੇ ਬੈਠ ਕੇ ਬਰੋਟੇ ਹੇਠ ਗੱਲਾਂ ਕਰੇ ਆਪਣੇ ਪ੍ਰੇਮੀਆਂ ਦੇ ਨਾਲ, ਕੀਨੂੰ ਲਾ ਕੇ ਆਏ ਹੈ, ਕਸ਼ਮੀਰੀ ਸੇਬਾਂ ਦੇ ਬੀਜ ਬੀਜੇ ਹੈ, ਇੱਥੇ ਅਮਰੂਦ ਲੱਗਣਗੇ। ਮਹਾਰਾਜ ਕਹਿੰਦੇ ਮੋਕਾ ਕਿਹਾ ਵਾਓ, ਤੇਰਾ ਕਿਹਾ ਰਲ ਗਿਆ ਹਵਾ ਚ, ਖੋਲ ਸਾਧਨ ਉਹ ਤੇਰੇ ਕਹੇ ਤੇ ਨੀ, ਜਿਹੜਾ ਬੀਜ ਬੀਜ ਕੇ ਆ ਉਹੀ ਜਮੂਗਾ, ਤੇ ਬੀਜੇ ਬਿਗ। ਇੱਥੇ ਹੋਰ ਵੀ ਤੁਹਾਨੂੰ ਬੇਨਤੀ ਹੈ, ਦੇਗਾ ਕਰਾਓ, ਮੈਂ ਨੀ ਹਟਾਉਂਦਾ, ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ, ਖੁਦ ਸਹਿ ਕਰਾਇਆ ਕਰੋ। ਪਰ ਬੇਨਤੀ ਹੈ ਵੀ ਤੁਹਾਡੇ ਘਰ ਇਕੱਲੇ ਇਕੱਲੇ ਦੇ ਚੁੱਲ੍ਹੇ ਹੈਗੇ, ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ, ਤੇ ਢੱਕਣ ਦੇ ਦਿਓ ਉੱਪਰ, ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਾਇਓ, ਤੇ ਸੱਚੇ ਪਾਤਸ਼ਾਹ ਨੂੰ ਕਿਹੋ, ਸੱਚੇ ਪਾਤਸ਼ਾਹ ਆਹ ਲੈ 5 ਰੁਪਏ ਦੀ ਦੇਗ, ਜਿਹੜਾ ਮੈਂ ਪਤੀਲਾ ਧਰ ਕੇ ਆਇਆ, ਤੱਤਾ ਨਾ ਹੋਣ ਦਈ, ਤੁਹਾਡੇ ਫਾਰਮੂਲੇ ਸਾਇੰਸ ਕੀ, ਜਿਹੜੇ ਤੁਹਾਡੇ ਫਾਰਮੂਲੇ, ਸਾਇੰਸ ਤਾਂ ਪਿੱਛੇ ਹੀ ਰਹਿ ਗਈ ਆਪਾਂ। ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ, ਗੈਸ ਫੁੱਲ ਛੱਡ ਕੇ ਆਇਆ, ਮੈਂ ਤੈਨੂੰ ਦੇਗ ਦਿੰਦਾ 5 ਰੁਪਏ ਦੀ, ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ, ਇਹ ਦੇਗ ਹੈ ਫਿਰ ਕਰਪਸ਼ਨ ਹੈ, ਦੱਸ ਦੋ ਤੁਸੀਂ, ਉਹ ਤਾਂ ਰਿਸ਼ਵਤ, ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇ, ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿੱਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ, ਅੰਗੀਠੀਆਂ ਭੱਠੀਆਂ ਮਗਰੀਆਂ, ਤੇ ਬਾਬੇ ਨੂੰ ਦੇਖ ਲਾ ਕੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਕੋਲੇ ਪਾਈ ਜਾਣੇ, ਤੂੰ ਪਾਣੀ ਪਾਈ ਜਾ, ਖੁਸ਼ ਹੈ। ਐਸਾ ਬਾਬਾ ਨਹੀਂ, ਇਹ ਤਾਂ ਨਿਉਕਾਰੀ ਬਾਬਾ। ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ, ਐਸਾ ਨਿਉ ਨਹੀਂ, ਕੁਦਰਤ ਨੂੰ ਤਾਂ ਬਦਲਦੇ ਹੀ ਨੀ, ਔਰ ਸਾਡੇ ਗੁਰੂ ਨੇ ਤਾਂ ਬਦਲੇ ਹੀ ਨੀ ਕੁਦਰਤ ਦੇ ਅਸੂਲ ਨੂੰ। ਇੱਥੇ ਬਥੇਰੇ ਅਵਤਾਰ ਆਏ, ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ, ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ, ਕੋਈ ਘੋੜੇ ਚੋਂ ਜੰਮਿਆ, ਕੋਈ ਘੜੇ ਚੋਂ ਹੀ ਨਿਕਲਿਆ। ਦੇਖੋ ਕੈਸੀਆਂ ਕਹਾਣੀਆਂ। ਸਾਡੇ ਗੁਰੂ ਨੇ ਇੱਕੋ ਤੁਕ ਲਿਖੇ, ਜਿਹਨੂੰ ਜੱਟ ਕਹਿੰਦੇ ਨਾ ਸੁਹਾਗਾ ਫੇਰ ਦੇਣਾ, ਤੋ ਸਾਰਿਆਂ ਪਰੇ ਸੁਹਾਗਾ ਫੇਰਤਾ। ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ, ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ? ਤੁਹਾਨੂੰ ਪਤਾ ਕੌਣ ਜੰਮਿਆ ਮੱਛੀ ਚੋਂ? ਮਛਿੰਦਰ ਨਾਥ ਗੋਰਖ ਦਾ ਗੁਰੂ, ਸਭ ਤੋਂ ਵੱਡਾ ਜੋਗੀ ਮਛਿੰਦਰ। ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ, ਮੱਛ ਚੋਂ। ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ, ਕੁੰਭਜ ਘੜੇ ਦੇ ਵਿੱਚੋਂ, ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ, ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ। ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ, ਕਹਿੰਦਾ ਸੁਣ ਲਓ ਲੋਕੋ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਈ ਕਤੋਂ ਕੋ ਲਿਖ ਕੇ ਸਮੇਟਤਾ ਸਾਰਿਆਂ ਨੂੰ, ਕਿਉਂ ਝੂਠ ਬੋਲਦੇ ਹੋ? ਮਾਂ ਬਾਪ ਬਿਨਾਂ ਬੱਚਾ ਨਹੀਂ ਪੈਦਾ ਹੋ ਸਕਦਾ। ਨਵੇੜਤੀ ਗੱਲ ਇੱਕੋ ਤੁਕ ਪੁੱਛ, ਫੈਸਲੇ ਤਾਂ ਬਹੁਤ ਸੋਹਣੇ ਦਿੱਤੇ ਪਰ ਆਪਾਂ ਛੱਡਤੇ ਗੁਰਮੁਖ ਤੇ, ਆਪਾਂ ਵਰਤੋਂ ਵਿੱਚ ਨਹੀਂ ਲਿਆਂਦੇ। ਇਹ ਜਿਹੜੀ ਮਿਥਾਸਿਕ ਗੱਲਾਂ ਸੀ, ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ, ਆਪ ਨਰਾਇਣ ਰੂਪ ਵੀ ਹੋ ਕੇ ਆਏ, ਰੱਬ ਵੀ ਆਏ, ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ, ਉਹ ਨਹੀਂ ਤੋੜੀ। ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ, ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ, ਮਰਜ਼ਾਦਾ ਨਹੀਂ ਸੀ ਤੋੜਨੀ। ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ, ਉਹ ਮਰਜ਼ਾਦਾ ਨਹੀਂ ਤੋੜੀ, ਗੁਰਬਿਨ ਗਿਆਨ ਨਾ ਹੋਏ। ਉਹ ਮਰਜ਼ਾਦਾ ਰੱਖੀ ਤੇ ਗੁਰਸਿੱਖ ਪਿਆਰਿਓ, ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ, ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿੱਚੋਂ ਤੁਹਾਨੂੰ ਨਹੀਂ ਮਿਲ ਸਕਦੀ। ਤੋਂ ਫਰਕੇ ਆਪਾਂ ਨੇ ਪਾ ਲਏ, ਤੁਹਾਡੀ ਮਰਜ਼ੀ ਹੈ, ਹੋਰ ਪਾ ਲਓ ਜੇ ਕੁਛ ਲੱਭਣਾ ਹੈ। ਲੱਭਿਆ ਕੁਝ ਨਹੀਂ, ਇੱਕ ਤਾਂ ਇਹ ਕਹਿਣ ਤੇ ਹੀ ਹੜ ਜੋ ਵੀ ਦੱਸੇ ਗੁਰੂ ਸਿੱਖਾਂ ਦੇ ਗੁਰੂ, ਇਹ ਬਹੁਤ ਗਲਤ ਸ਼ਬਦ ਹੈ। ਗੁਰਮੁਖ ਪਿਆਰੇ ਕੌਣ ਕਹਿੰਦਾ ਸਿੱਖਾਂ ਦੇ ਗੁਰੂ? ਉਹ ਹਿੰਦੂਆਂ ਦੇ ਵੈਰੀ ਤੇ, ਉਹ ਮੁਸਲਮਾਨਾਂ ਦੇ ਵੈਰੀ ਤੇ? ਇੱਕ ਪਾਸ ਤਾਂ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ, ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾਡਾ ਹੀ ਹੈ, ਹੋਰ ਨਾ ਕੋਈ ਲੈ ਜੇ। ਤਾਂ ਹੀ ਤਾਂ ਬੈਠੇ ਰਹੇ ਆਪਾਂ, ਤਾਂ ਹੀ ਤਾਂ ਵੇਖ ਲਓ, ਮੈਂ ਤਾਂ ਜੇਲ੍ਹ ਵੀ ਕੱਟੀ ਤੀ ਜਦ, ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ, ਕਾਂਗੜਾ ਪੰਜਾਬ, ਕੁੱਲੂ ਪੰਜਾਬ, ਕਿੱਥੇ ਤੱਕ ਪੰਜਾਬ ਸੀ? ਕਹਿੰਦੇ ਨਹੀਂ, ਕੀ ਕਰਨਾ, 2.5 ਜ਼ਿਲ੍ਹੇ ਲੈ ਕੇ ਬੈਠ ਗਏ। ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨੀ ਨਿਕਲਣ ਦੇਣਾ, ਆਪਣੇ ਘਰਾਂ ਚ ਰੱਖਣਾ। ਮੈਂ ਦੱਸ ਕੇ ਦੱਸੇ ਪਾਤਸ਼ਾਹ ਜਗਤ ਦੇ ਗੁਰੂ, ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ, ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਜੋ ਆਏ। ਕਿਹਦਾ ਗੁਰੂ ਨਹੀਂ ਸੀ ਨਾਨਕ? ਇੱਥੇ ਕਹਿੰਦੇ ਸਿੱਖਾਂ ਦੇ ਗੁਰੂ, ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ? 10 ਲੱਖ ਦਾ ਘੇਰਾ ਵੱਢਣ ਨੂੰ ਫਿਰਨ ਮੁਗਲ, ਤੇ ਗੁਰਮੁਖ ਪਿਆਰੇ ਹੋ, ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ, ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ? ਉਹ ਵੀ ਤਾਂ ਮੁਸਲਮਾਨ ਏ ਤੇ ਆਖੋ ਸਤਨਾਮ। ਉਹ ਕੌਣ ਤੇ ਵੇ, ਕਿਵੇਂ ਕਹਿ ਦੀ ਉਹਨਾਂ ਦਾ ਵੈਰ ਸੀ, ਜਿਹਨਾਂ ਨੇ ਉੱਚ ਦੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ, ਫਿਰ ਫਸ ਗਏ ਵਿਚਾਰੇ। ਉਹ ਕਹਿੰਦੇ ਉੱਚ ਦੇ ਪੀਰ ਹੈਗੇ, ਲਿਆਓ ਫਿਰ ਸਾਡੇ ਧਨ ਪਾ ਕੇ, ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ। ਤੇ ਸਤਿਗੁਰ ਭਾਈ ਦਇਆ ਸਿੰਘ, ਧਰਮ ਸਿੰਘ, ਆਲਮ ਸਿੰਘ ਨਾਲ ਮੂਹਰੇ ਗਣੀ ਤੇ ਨਵੀਖਾ ਪਠਾਣ, ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ, ਆ ਹੈਗਾ ਪਿੰਡ ਦਾ ਕਾਜੀ ਨਾਲ। ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ? ਪਠਾਣ ਅਫਸਰ ਨੂੰ ਕਹਿੰਦਾ, ਅਫਸਰ ਸਾਡੇ ਪੀਰ ਨੀ ਰੋਟੀ ਖਾਣ ਗਏ ਨੇ, ਰੋਜੇ ਰੱਖੇ ਹੋਏ ਨੇ, ਕੋ ਮੁਸਲਮਾਨ ਦੀ ਕੁਰਬਾਨੀ? ਇਹ ਕਾਜੀ ਨੇ ਕਿਹਾ ਸੀ, ਲਾਗਦੇ ਪਿੰਡ ਦੇ ਕਾਜੀ ਸੀ ਉਹ, ਇਹਨੇ ਰੋਜੇ ਰੱਖੇ ਹੋਏ ਨੇ। ਉਹ ਪਠਾਨ ਕਿਹੜਾ ਘੱਟ ਸੀ, ਚੰਗਾ ਕਹਿੰਦਾ ਬਈ ਜੀ ਇਹਨੇ ਰੱਖੇ ਹੋਏ, ਤੁਸੀਂ ਆ ਜਾਓ, ਜਲ ਪਾਣੀ ਤੇ ਸਿਖਾਉਣਾ। ਭਾਈ ਦਇਆ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ, ਹੁਣ ਅਸੀਂ ਫਸ ਗਏ, ਤੂੰ ਤਾਂ ਬਣ ਗਿਆ ਉੱਚ ਦਾ ਪੀਰ, ਹੁਣ ਸਾਡਾ ਹਾਲ। ਸਤਿਗੁਰਾਂ ਨੇ ਉੱਥੇ ਕਹਿੰਦੇ, ਜਾ ਸਿੱਖਾ ਭਰੋਸਾ ਰੱਖੀਦਾ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾ, ਸੇਵਕ ਕਉ ਗੁਰ ਸਦਾ ਦੇ। ਜਾ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ, ਬਾਣੀ ਦਾ ਸ਼ਬਦ ਪੜ੍ਹ ਕੇ ਕਿਰਪਾਨ ਭੇਟ ਕਰ ਲਈ, ਤੇਰੀ ਉਹ ਖੁਰਾਕ ਹੋ ਜੂਗੀ। ਆ ਜਿਹੜੀ ਦੇਗ ਵਿੱਚ ਕਿਰਪਾਨ ਫੇਰਦੇ ਨਾ, ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ ਹੈ, ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ, ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ, ਕਿਰਪਾਨ ਅਜੇ ਵੀ ਨਹੀਂ ਉੱਥੇ ਲਾਉਂਦੇ। ਕਿਰਪਾਨ ਭੇਟ ਗੁਰਦੁਆਰਾ, ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ, ਹੁਣ ਨਵੇਂ ਗਿਆਨੀਆਂ ਨੇ। ਇੱਕ ਤਾਂ ਇਹ ਕਹਿਣਗੇ, ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ, ਆਪ ਜੀ ਕੋ ਪ੍ਰਵਾਨ ਹੋਵੇ, ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ, ਛਕੇਂਗੇ ਅਸੀਂ ਅੱਜ ਖੁਸ਼, ਬੜੇ ਸਿਆਣੇ ਹੋ ਗਏ ਸਿੱਖ, ਪ੍ਰਵਾਨ। ਇੱਧਰ ਤੁਹਾਡੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ, ਘਰ ਬੈਠੀਆਂ ਹੋਣੀਆਂ, ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ, ਆਲੂ ਮਟਰ ਗੋਭੀ ਬਣਾ ਲੈਣ, ਸਾਗ ਨੂੰ ਤੁੜਕ ਦੇਣ ਵਿੱਚ ਪ੍ਰਸ਼ਾਦੇ ਰੱਖ ਦੇਣ, ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ, ਪਤੀ ਦੇਵ ਜੀ ਪ੍ਰਵਾਨ ਕਰ ਲਓ ਪਰ ਹੱਥ ਨਾ ਲਾਇਓ, ਮੈਂ ਡਾਂਗ ਚੱਲੂ ਕਿ ਨਹੀਂ, ਸਰ ਜੂਗਾ ਪ੍ਰਵਾਨ। ਹਾਂ, ਪ੍ਰਵਾਨ ਕਰਾਈ ਦਾ ਜਿਹੜਾ ਜਿਉਂਦਾ ਜਾਗਦਾ ਨਾ ਹੋਵੇ, ਇਹ ਸਾਡਾ ਸਤਿਗੁਰ ਜਾਗਦਾ ਹੈ ਦਿਓ, ਇਹ ਦਸਾਂ ਪਾਤਸ਼ਾਹ ਦੀ ਪ੍ਰਗਟ ਸਰੂਪ ਹੈ, ਸਹਿਬ ਮੇਰਾ ਨੀਤ ਨਵਾਂ ਕਹਿ ਕੇ ਦੇਖੋ, ਆਪਣੇ ਬਾਪੂ ਨੂੰ ਵੀ ਛਕੀਨਾ ਪ੍ਰਵਾਨ ਕਰ ਲੈ, ਸਰਜੂਗਾ ਕੰਮ। ਜੇ ਇਹਨੂੰ ਜਾਗਤ ਜੋਤ ਮੰਨਦੇ ਹੋ ਤਾਂ ਪ੍ਰਵਾਨ ਨਾਲ ਨਹੀਂ ਚੱਲਣਾ, ਆਪ ਜੀ ਕੋ ਭੋਗ ਲੱਗੇ, ਇਹ ਟਕਸਾਲ ਦਾ ਕੰਮ ਹੈ, ਮਰਜ਼ਾਦਾ ਦਾ ਕੰਮ ਹੈ, ਇਹ ਛੱਡਤਾ ਕੰਮ। ਕਹਿੰਦੇ ਤੂੰ ਪ੍ਰਵਾਨ ਕਰ ਲੈ ਤੇ ਛਕਣ ਨੂੰ ਅਸੀਂ ਬਹੁਤੇ ਛੱਡਦੇ ਨਹੀਂ, ਇੱਕ ਹੋਰ ਕੰਮ ਚਲਾ ਤਾ। ਕਿਰਪਾਨ ਨਹੀਂ ਫੇਰਦੇ, ਕਿਰਪਾਨ ਭੇਟ ਨਹੀਂ ਕਰਦੇ, ਕੋਲ ਖੜੇ ਰਹਿੰਦੇ, ਅਰਦਾਸੀ ਅਰਦਾਸ ਕਰੂ, ਪ੍ਰਵਾਨ ਹੋਵੇ, ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ, ਫੇਰ ਕਿਰਪਾਨ ਘਸਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ, ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰੇ, ਤੇ ਸਿੱਖ ਕਹਿੰਦੇ ਨਹੀਂ ਨਹੀਂ ਜਦ ਤੂੰ ਛਕਣਾ ਉਦੋਂ ਨਹੀਂ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰਾਂਗੇ। ਅਸੀਂ ਬਹੁਤੇ ਇਹ ਮਰਜ਼ਾਦਾ, ਜੇ ਕਿਸੇ ਨੂੰ ਪੁੱਛੋ ਨਾ ਵੀ ਕਾਹਤੇ ਹਟ ਕੇ, ਤੁਸੀਂ ਕਹਿਣਗੇ ਜੀ ਅਰਦਾਸ ਵਿੱਚ ਬਿਰਤੀ ਟੁੱਟ ਜਾਂਦੀ ਹੈ। ਲੈ ਵੇਖ ਲਓ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ, ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫੇਰਨ ਨਾਲੇ ਮੇਰੀ ਬਿਰਤੀ ਟੁੱਟਦੀ ਹੈ, ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਉਹ ਨੀ ਹੋਣੀ ਕਿਤੇ ਵੀ, ਉਹ ਤੇ 24 ਘੰਟੇ ਖੋਲ ਲਈ ਫਿਰ ਨਾਲੇ। ਗੁਰਮੁਖੋ ਬਿਰਤੀ, ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ, ਆਰਿਆਂ ਦੇ ਡੰਡੇ ਵੀ ਨਹੀਂ ਤੋੜ ਸਕੇ। ਬੰਦ ਬੰਦ ਕੱਢਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾਲਿਆਂ ਚ ਨਾ ਟੁੱਟੀ, ਤੇ ਕੜਾਹੀ ਚ ਫੇਰਨ ਤੇ ਟੁੱਟਦੀ ਹੈ। ਅੱਜ ਖੁਸ਼ ਇੱਕ ਮਹਾਂਪੁਰਸ਼ ਹੈ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ, ਉਹਨਾਂ ਦੇ ਪਿੱਛੇ 2 ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ, ਸਰਦੀ ਹੋਵੇ, ਚਾਹੇ ਪਹੁ ਹੋਵੇ, ਮਾਘ ਹੋਵੇ, ਉਹ 2 ਜਣੇ ਪਿੱਛੇ ਖੜੇ ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹੁਣ ਜਾਂਦਾ ਤੇ ਮੱਥਾ ਨੀ ਟੇਕਣ ਜਾਂਦਾ ਹੁੰਦਾ ਗੁਰਦੁਆਰੇ, ਉਹਨਾਂ ਦੇ ਪਿੱਛੇ ਕੁੜੀਆਂ ਕਰਦੀਆਂ ਹੁੰਦੀਆਂ ਹੈ। ਤੁਹਾਨੂੰ ਪਤਾ ਇਹ ਘਰ ਦੀ ਗੱਲ ਹੈ,